ਸੈਂਤ ਮਿਲ ਕੇ ਹੁਣ ਮੈਦਾਨੀ ਜੰਗ ਵਿਚ ਆਏ ਨੇ। ਕਹਿੰਦੇ ਨੇ ਹੁਣ ਉਹ ਸਾਰੇ ਕਹਿੰਦੇ ਨੇ ਹੁਣ ਦੇਖਾਂਗੇ ਜੰਗ, ਦੇਵੀ ਸਾਡੇ ਮੁਕਾਬਲੇ ਤੇ ਕਿਵੇਂ ਠਹਿਰੇਗੀ। ਜੀ
ਪੌੜੀ ਦੰਤੀ ਡੰਡ ਉਬਾਰੀ ਨੇੜਾ ਆਏਗਾ,
ਦੇਵੀ ਦੇ ਨੇੜੇ ਆ ਕੇ ਦੈਂਤਾਂ ਨੇ ਬੜਾ ਡੰਡ ਰੌਲਾ ਪਾਣਾ ਕੀਤਾ।
ਸਿੰਘ ਕਰੀ ਅਸਵਾਰੀ ਦੁਰਗਾ ਸੁਰ ਸੁਣ,
ਤੇ ਦੈਂਤਾਂ ਦਾ ਸ਼ੋਰ ਸੁਣ ਕੇ ਦੇਵੀ ਨੇ ਸ਼ੇਰ ਦੀ ਅਸਵਾਰੀ ਕੀਤੀ।
ਖੱਬੇ ਦਸ ਉਬਾਰੀ ਗਦਾ ਫਰਾਏ ਕਾ,
ਦੇਵੀ ਨੇ ਆਪਣੀ ਗੁਰਜ ਨੂੰ ਖੱਬੇ ਹੱਥ ਵਿਚ ਫਿਰਾ ਕੇ ਘੁਮਾਣਾ ਕੀਤਾ। ਗੁਰਜ ਇਕ ਪ੍ਰਕਾਰ ਦਾ ਸ਼ਸਤਰ ਸਮਝਿਆ ਜਾਂਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੁਣ ਤੇ ਪਤਾ ਕੈਸਾ ਵਿਚਾਰ ਹੈ, ਮੀਰੀ ਪੀਰੀ ਦੀ ਸਰਕਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਵੀ ਉਹ ਗੁਰਜ ਮੌਜੂਦ ਹੈ ਜੋ ਸੱਤਾਂ ਧਾਤਾਂ ਦੀ ਬਣੀ ਹੋਈ ਹੈ। ਪਿਆਲਾ ਖੋ ਸ੍ਰੀ ਵਾਹ ਜੀ ਆ
ਸੈਨਾ ਸਭ ਸੰਘਾਰੀ ਸਰਵਣਤ ਬੀਜ ਦੀ,
ਸਰਵਣਤ ਬੀਜ ਦੀ ਸਾਰੀ ਫੌਜ ਦੇਵੀ ਨੇ ਆਪਣੀ ਗੁਰਜ ਮਾਰ ਮਾਰ ਕੇ ਨਾਸ਼ ਕਰ ਦਿੱਤੀ।
ਜਾਣ ਮਦ ਖਾਏ ਮਧਾਰੀ ਘੁੰਮਣ ਸੂਰਮੇ,
ਕਹਿੰਦੇ ਜਿਸ ਪ੍ਰਕਾਰ ਮਦ ਸ਼ਰਾਬ ਆਦਿਕ ਅਮਲ ਖਾ ਕੇ ਮਦਾਰੀ ਅਖਾੜੇ ਵਿਚ ਘੁੰਮਦਾ ਹੈ, ਚੱਕਰ ਕੱਟਦਾ ਹੈ, ਇਵੇਂ ਸ਼ੂਰਬੀਰ ਜਿਹੜੇ ਨੇ ਉਹ ਜ਼ਖਮ ਖਾ ਖਾ ਕੇ ਗੁਰਜਾਂ ਕਿਰਪਾਨਾਂ ਤੇਗਾਂ ਦੇ ਵਾਰ ਖਾ ਖਾ ਕੇ ਚੱਕਰ ਲਗਾ ਰਹੇ ਨੇ, ਘੁੰਮ ਰਹੇ ਨੇ।
ਅਗਨੰਤ ਪਾਓ ਪਸਾਰੀ ਰੁਲੇ ਅਹਾੜ ਵਿਚ,
ਅਗਨੰਤ ਸ਼ੂਰਬੀਰ ਜਿਹੜੇ ਨੇ ਉਹ ਮੈਦਾਨੇ ਅਹਾੜ ਮੈਦਾਨੀ ਜੰਗ ਦੇ ਵਿਚ ਪੈਰ ਪਸਾ ਕੇ ਡਿੱਗੇ ਹੋਏ ਨੇ ਔਰ ਰੁਲ ਰਹੇ ਨੇ। ਜੀ
ਜਾਪੇ ਖੇਡ ਖਿਡਾਰੀ ਸੁੱਤੇ ਫਾਗ ਗੁਣ,
ਹਾਂ ਜਾਪੇ ਖੇਡ ਖਿਡਾਰੀ ਸੁੱਤੇ ਫਾਗ ਨੂੰ, ਫਾਗ ਹੋਲੀ ਜਾਨੋ ਇਸ ਪ੍ਰਕਾਰ ਪ੍ਰਤੀਤ ਹੁੰਦਾ ਹੈ ਜਿਵੇਂ ਫਾਗ ਨੂੰ ਖਿਡਾਰੀ ਜਿਹੜੇ ਨੇ ਖੇਡਣ ਵਾਲੇ ਹੋਲੀ ਦੀ ਖੇਡ ਨੂੰ ਖੇਲ ਕੇ ਥੱਕ ਕੇ ਜਿਵੇਂ ਸੁੱਤੇ ਪਏ ਹੋਣ, ਇਵੇਂ ਸ਼ੂਰਬੀਰ ਮੈਦਾਨੀ ਜੰਗ ਅੰਦਰ ਜੂਝਦਿਆਂ ਹੋਇਆਂ ਸ਼ਸਤਰਾਂ ਅਸਤਰਾਂ ਦੇ ਨਾਲ ਹੋਲੀ ਖੇਲਦਿਆਂ ਹੋਇਆਂ ਜੰਗ ਕਰਦਿਆਂ ਹੋਇਆਂ ਸਦਾ ਦੀ ਨੀਂਦੇ ਸੌ ਚੁੱਕੇ ਨੇ।
ਪੌੜੀ ਸਰਵਣਤ ਬੀਜ ਹੰਕਾਰੇ ਰਹਿੰਦੇ ਸੂਰਮੇ,
ਇਸ ਪ੍ਰਕਾਰ ਰਕਤਰ ਬੀਰ ਨੇ ਜਿਹੜੇ ਬਾਕੀ ਉਹਦੇ ਨਾਲ ਦੇ ਸੂਰਮੇ ਰਹਿੰਦੇ ਸਨ ਬਚੇ ਹੋਏ ਸਨ ਉਹ ਆਪਣੇ ਪਾਸ ਬੁਲਾਣਾ ਕੀਤੇ।
ਜੋਧੇ ਜੇਡੂ ਮੁਨਾਰੇ ਦਿਸਣ ਖੇਤ ਵਿਚ,
ਜੋਧੇ ਜੇਠ ਮੁਨਾਰੇ ਦਿਸਣ ਖੇਤ ਵਿਚ, ਉਹ ਜੋਧੇ ਸ਼ੂਰਬੀਰ ਜਿਹੜੇ ਮੈਦਾਨੇ ਜੰਗ ਦੇ ਅੰਦਰ ਮੁਨਾਰਿਆਂ ਜੈਸੇ ਮੁਨਾਰਿਆਂ ਜਿੱਡੇ ਉੱਚੇ ਉੱਚੇ ਦਿਸਦੇ ਸਨ।
ਸਭਨੀ ਦਸ ਉਭਾਰੇ ਤੇਗਾ ਤੂ
ਕੈ, ਸਭਨੀ ਦਸ ਤੇ ਉਭਾਰੀ ਤੇਗਾ ਤੂ ਹੈ ਕੈ, ਤੇਗਾ ਨੂੰ ਕਿਰਪਾਨਾ ਨੂੰ ਮਿਆਨਾ ਵਿਚੋਂ ਖਿੱਚ ਖਿੱਚ ਕੇ ਸਭਨਾ ਨੇ ਆਪਣੇ ਹੱਥ ਉੱਪਰ ਨੂੰ ਉਭਾਰਨਾ ਕੀਤੇ ਨੇ।
ਮਾਰੋ ਮਾਰ ਪੁਕਾਰੇ ਆਏ ਸਾਹਮਣੇ,
ਇੱਕ ਦੂਸਰੇ ਨੂੰ ਮਾਰ ਲੋ ਪੁਕਾਰ ਕੇ ਇੱਕ ਦੂਸਰੇ ਦੇ ਸਾਹਮਣੇ ਆਏ ਹਨ।
ਸੰਜਾਤੇ ਠਣਕਾਏ ਤੇਗੀ ਉਭਰੇ,
ਤੇ ਕਹਿੰਦੇ ਨੇ ਸੰਜੋਆਂ ਦੇ ਉੱਪਰ ਕਿਰਪਾਨਾ ਤੇਗੀ ਕਿਰਪਾਨਾ ਦੇ ਠਣ ਠਣ ਕਰਦੇ ਜਿਹੜੇ ਆਵਾਜ਼ੇ ਨੇ ਠਣਕਾਰ ਛਣਕਾਰ ਜਿਹੜੀ ਏ ਉਭਰ ਰਹੀ ਏ, ਇਵੇਂ ਠਣ ਠਣ ਦੀ ਆਵਾਜ਼ ਉਭਰਦੀ ਏ ਹੋ ਰਹੀ ਹੈ ਜਦੋਂ ਕਿਰਪਾਨਾਂ ਸੰਜੋਆਂ ਤੇ ਲੱਗਦੀਆਂ ਨੇ।
ਘਾਟ ਘੜਨ ਠਠਿਆਰ ਜਾਣ ਬਣਾਏ ਕਾ,
ਹਾਂ ਘਾੜ ਪਾਠ ਚਾਹੀਏ, ਘਾੜ ਘੜਨ ਠਠਿਆਰੇ ਜਾਣ ਬਣਾਏ ਕੇ, ਜਾਨੀ ਇਸ ਤਰ੍ਹਾਂ ਕਿਰਪਾਨ ਜੋਆਂ ਤੇ ਲੱਗਦੀਆਂ ਨੇ ਜਿਵੇਂ ਇਸੇ ਤਰ੍ਹਾਂ ਬਣਾ ਕੇ ਬਰਤਨ ਬਣਾਉਣ ਵਾਸਤੇ ਪਿੱਤਲ ਤਾਂਬੇ ਤੇ ਲੋਹੇ ਦੇ ਠਠਿਆਰ ਜਿਹੜੇ ਨੇ ਉਹ ਘਾੜਦ ਕਰਦੇ ਹੋਣ, ਉਹ ਹਥੌੜੇ ਮਾਰਦੇ ਹੋਣ, ਇਵੇਂ ਕਿਰਪਾਨਾਂ ਤੇਗਾਂ ਸ਼ੂਰਬੀਰਾਂ ਦੀਆਂ ਸੰਜੋਆਂ ਤੇ ਲੱਗਦੀਆਂ ਨੇ ਤੇ ਉਹਨਾਂ ਵਿਚੋਂ ਠਣ ਠਣ ਕਰਕੇ ਆਵਾਜ਼ ਹੁੰਦੀ ਏ। ਜੀ
ਪੌੜੀ ਸੱਟ ਪਈ ਜਮਧਾਣੀ ਦਲਾ ਮੁਕਾਬਲਾ,
ਪੈਸੇ ਦੇ ਝੋਟੇ ਦੇ ਚੰਮ ਦੇ ਨਾਲ ਮੜੇ ਹੋਏ ਨਗਾਰੇ ਤੇ ਜਦੋਂ ਸੱਟ ਪਈ ਚੋਟ ਪਈ ਤਾਂ ਦਲਾਂ ਦਾ ਫੌਜਾਂ ਦਾ ਮੁਕਾਬਲਾ ਹੋਇਆ।
ਘੂਮਰ ਬਰਗਸਤਾਣੀ ਦਲ ਵਿਚ ਘਟਿਓ,
ਤੇ ਕਹਿੰਦੇ ਨੇ ਘੂਮਰ ਬਰਗਸਤਾਣੀ ਜਿਸ ਪ੍ਰਕਾਰ ਹਵਾ ਦਾ ਇੱਕ ਗੁਬਾਰਾ ਜਿਹਾ ਇਕੱਠਾ ਹੁੰਦਾ ਉਹਨੂੰ ਪੰਜਾਬ ਦੇ ਲੋਕ ਪੰਜਾਬੀ ਵਿਚ ਵਾਵਰੋਲਾ ਕਹਿੰਦੇ ਨੇ, ਉਹ ਚੱਕਰ ਕੱਢਦਾ ਔਰ ਉਹ ਜਦੋਂ ਘੁੰਮਦਾ ਉਹਦੇ ਨਾਲ ਵਿਰਖਾਂ ਦੇ ਛੋਟੇ ਛੋਟੇ ਜਿਹੜੇ ਪੱਤਰੇ ਨੇ ਉਹ ਵੀ ਨਾਲ ਘੁੰਮਣ ਲੱਗ ਪੈਂਦੇ ਨੇ। ਇਸ ਪ੍ਰਕਾਰ ਸ਼ੂਰਬੀਰ ਬੇਹੋਸ਼ ਹੋ ਕੇ ਘੁੰਮਦੇ ਨੇ ਤੇ ਜਿਹੜੇ ਸ਼ੂਰਬੀਰਾਂ ਦੇ ਬਰਗਸਤਾਣੀ ਕਾਠੀਆਂ ਪਲਾਣੀਆਂ ਦੇ ਸਮੇਤ ਘੋੜੇ ਨੇ ਉਹ ਵੀ ਘੁੰਮਦੇ ਨੇ। ਇਸ ਪ੍ਰਕਾਰ ਦਲ ਦੇ ਅੰਦਰ ਸ਼ੂਰਬੀਰਾਂ ਜਿਹੜਾ ਹੈ ਉਹ ਘੇਰਾ ਪਾਇਆ ਹੋਇਆ, ਉਹਨਾਂ ਦੇ ਘੋੜੇ ਜਿਹੜੇ ਨੇ ਉਹ ਘੁੰਮ ਰਹੇ ਨੇ ਜਿਵੇਂ ਵਾਵਰੋਲੇ ਘੁੰਮਦੇ ਨੇ, ਜਿਵੇਂ ਘੁੰਮਣ ਘੇਰੀਆਂ ਪੈਂਦੀਆਂ ਨੇ।
सने तुरा पदानी डगन सूर में
घोड़े पलानिया तारुआ काठिया दे समेत मैदानी जंग दे अंदर शूर वीर डिग दे हन
उठ उठ मंगल पानी घायल घूम दे
जेड़े जख्मी घूम रहे सन चक्कर खा खा के गिर रहे सन ओ पानी मंगते सन हाय पानी कोई पानी दी घुट पिला दियो कोई पानी दे दियो इवें पानी मंगदे सन प्याला खो श्री वाह इवें ओ पानी मंग रहे सन जी
एवड मार वेहाणी उपर राक्षसा
इस प्रकार राक्षस लोगां दे उपर देवी दी मार विहा गई बतीत होई इवें उन्हां दी दुर्दशा होई
बिजर जो चरनाणी उठी देवता
कहंदे देवी उठी ते जिस प्रकार बदलां दे विच बिजल चरनाणी लिशकदी ए चमकदी ए इवें ओदी किरपान राक्षसां दे दलां रूपी बदलां विच लिशकण लगी
पौड़ी चौबी तोस उबारी दला मुकाबला
तौसियां दे उपर चोबां उपरियां चोबां लगियां यानी नगारियां ते चोटां लगियां ते फौजां दा दलां दा मुकाबला होया
सबो सेना मारी पल विच दानवी
देवी ने दैंता दी सारी फौज एक पल विच छिन विच नाश कर दित्ती
दुर्गा दानो मारे रोह बढ़ाए का
देवी ने अपने मन विच रोह बधा के गुस्सा बधा के सारे दैंत मार देना कीते
सिर विच तेग वगाई सरवणत बीज दी
सरवणत बीज दे सिर विच ओदे सिर दे विचकारले हिस्से ते देवी ने अपनी किरपान वगा दित्ती मार दित्ती
पौरी अगणत दानो भारे होए लोहुआ
कहंदे ने अगणत दानो भारे होए लोहुआ भारी भारी अणगिणत दैंत खून नाल लथ पथ हो गए लहू लुहान हो गए
जोधे जेड़ मुनारे अंदर खेत दा
ओ शूर वीर जेड़े मैदानी जंग दे विच मुनारियां जिडे पहाड़ा दे उच्चे उच्चे मुनारियां जिडे उच्चे उच्चे नजर आंदे सन
दुर्गा नो ललकारे आवन सामने
ते ओ वड्डे वड्डे बहादुर देवी नु ललकारदियां होया ओदे मुकाबले ते सामने आंदे ने
दुर्गा सब सिंघारे राक्षस आवंदे
जितने राक्षस सामने आंदे सन देवी ने अपनी किरपान दे नाल ओ सारे नाश कर दिते
रतु दे परनाले तिन ते भोए पए
ते कहंदे ने उन्हां राक्षसां दे खून दे परनाले जेड़े सन जिवे मकाना दे पानी नू नीचे गिराण लई जेड़ा लोहे दा जां उंज वी सीमेंट दा बनाया होवे पहला लकड़ी दा वी हुंदा सी उहनू परनाले तिन्हां राक्षस दैंतां दे शरीरां तों भोंते धरती ते पै रहे ने
उठ कारण आए राक्षस हरड़ाए उठ कारण आरे राक्षस हर हड़ाए
ते कहंदे ने कारा करन वाले कारण आरे कारा करन वाले जंग करन वाले जंगी शूरवीर जेड़े सन ओ फिर उठ के मुकाबले ते हर हड़ा के लगातार उची उची हसना जिवे कोई संगीतकार लगातार हा दा आलाप करदा हुंदा है इस प्रकार खुल के हसन नू हड़ हड़ाए दशमेश पिता जी वर्णन कर रहे ने उन हां जी फिर पढ़ना
उठे कारण आरे राक्ष हड़ हड़ाए
जंग दे कारे करन वाले राक्ष खुल के हसदे हसदे फिर जख्म खा के उठ दे ने
पौड़ी तगा संगली आला संगरवाया
हां जी तगा संगली आले संगल संगरवाया मैदाने जंग दे अंदर संगलां वाले वड़े वड़े जेड़े दमामे तौसे नगारे सन उना ते तगा चोट लगा देना कीती इयों नगारा वजा दिता मैदाने जंग दे अंदर जंग शुरू होया
बरसी बबले आली सूरे संगरे
ते कहंदे ने बरसी बंबले आली बंबलां फुमणा वालियां छोटियां छोटियां झंडियां वालियां बरसियां जेड़ियां सन ओ लै के सूर भी संगरे मैदाने जंग विच जंग करन लगे
भीड़ मचिया बीराली दुर्गा दानवी
बीराली बल वाले बहादुर शूर वीरां देवतियां ते दैंतां दा देवी दा भेड़ युद्ध मचिया होया
मार मची मोहराली अंदर खेत दा
जेड़े मोहराली मूरे जेड़े मोहरी शूरवीर सन मैदानी जंग ते अंदर उन्हां दी आपस विच एक दूजे प्रति मार मची हुई है मार लगी हुई है
जान नट लते चाली ढोल बजाए का
ते कहंदे ने जिवें इस प्रकार जानो जिवें ढोल बजा के नट लोग छालां मारन वास्ते मैदान विच लथे हुए हुंदे ने, इवें शूर भी ढोल दे डगे वजा वजा के एक थां तों पैंतड़ा बदल के दूसरे थां ते, दूसरे थां तों तीसरे थां ते इउं शालांगा मार मार के उठदे ने।
लोहू फाती जाली लोथी जरी
कहंदे ने, लोहू फाती जाली लथी जम तड़ी, लोहू फाती जाली कहंदे ने। जाली एक खास किस्म दी मछली, जिवें जाल दे विच फसी होवे। लोहू मच्छी जिवें खास किस्म दी एक मच्छी जिवें जाली जाल दे विच फसी होवे, इवें जम तड़ी बरसियां दियां नोकां विच शूर वीरां दियां लोथां जिहड़ियां ने ओह फसियां होईयां ने, परोचियां होईयां ने।
घण विच ज्यों छलछाली ते गां हसियां,
जिस तरह बदलां दे विच छंछाली बिजली चमकदी है, इस प्रकार तलवारां दुश्मना दे शरीरां विच बहादुरां दियां किरपाना हस रहियां ने, लिशक रहियां ने, चमक रहियां ने।
घुमर यार सियाली बनियां के जमा
ते कहंदे ने, सियाल विच जिवें घुमर यार ओह हौली हौली जिसनू आम तौर ते ओस कहंदे ने धुंद, जिवें सियाली सियाल दी रुत विच घुमर यार धुंद पैंदी ए, इस प्रकार किस्मा किरपाना शूरबीरां दियां इक दूसरे प्रति जिवें झुकियां होईयां ने, इउं उहनां तों पारले पासे उरारले पासे कुछ नजर नहीं आंदा। ओह सियाल दी धुंद दे वांग इउं चमक रहियां ने, लिशक रहियां ने, जिन्हां ते दूसरे पासे देखना मुश्किल होया होया। इस तरह मैदाने जंग दे अंदर रकतर बीरज ते चंडका दा युद्ध हो रहा है, जिसकी व्याख्या धन गुरु गोबिंद सिंह जी महाराज ने कीती है, ते इस प्रसंग दा नजरिया इको ही है, चारे जुग कहानी चलग तेग दी चंडी दी वार। किरपान दी चर्चा, किरपान दी कहानी चौ जुगां दे विच ही चलदी रहेगी। सफलता उन्नू ही प्राप्त होवेगी जेड़ा इस दी आराधना करेगा, इस दी महानता नू समझेगा और अपना जीवन उस किरपान दाते तेग दाते धन गुरु गोबिंद सिंह साहब जी नू अर्पण कर देवेगा। अज दा विचार इथे समाप्त है। विचार करदियां अनगिनत पुलां होईयां ने, आप संगतां ने अनजान बच्चा सेवक समझ के खेमा बख्शिश करनी। अगला विचार कल विचारांगे, क्योंकि वीरवार तक ही कथा विचार हुंदी है, इसलिए वीरवार तक 39 पौड़ियां जिहड़ियां दा विचार समाप्त हो गया है, 16 पौड़ियां बाकी ने। आने वाले बाकी दोनों दिनों विच इन्हां दा विचार जिवें सतगुरु जी बख्शिश करनगे, आप कृपा करोगे, आप नाल सांझा करन दा निमाना जा यतन कीता जावेगा। भुलां चुकां दी खिमा बख्शनी संतां
विच घण विच ज्यों छलछाली ते गां हसियां, कुमर यार सियाली बनियां के जमा।
वाहिगुरु जी का खालसा, वाहिगुरु जी की फतेह।
श्री वाहिगुरु साहिब जीओ। पौड़ी धग्गा सूल बजाइयां दला मुकाबला, तू मयानो लईयां जवानी सूरमी, सरमत बीज बधाइयां अगणत सूरता, सोहे आईयां रोह बढ़ाए कर, सबनी आन गवाइयां तेगा धूक, दुर्गा सब बचाइयां ढाल संभाल कर, बीवी आप चलाइयां तक तक दानवी, लोहू नाल डबोइयां तेगा नंगियां, सार सुती जन नाइयां मिलकै देवियां, सबे मार गराइयां अंदर खेत दा, तिदू फेर सवाइयां होईयां सूरता, सबे मार गराइयां अंदर खेत दा, तिदू फेर सवाइयां होईयां सूरता।
वाहिगुरु जी का खालसा, वाहिगुरु जी की फतेह। परम सत्कार सम्मान योग गुरु रूप खालसा सात संगत जीओ, साहिबे कमाल
صاحب جمال پیران پیر میران میر سرور کائنات کل عالم دے سلطان راجان راج پانان پان دیوان دیو اپما مہان دے سمرت صاحب تن تن سری گرو گرنتھ صاحب مہاراج جی دی پوتر حضوری وکھے ششوبت ہو کے آپ جی نے امرت روپ پامن پوتر امرت بانی دا شبد کیرتن ویچار گرو کے سگڑ سجان کیرتنیاں پاسوں شرون کیتا ہے. دنیا وچ گلاب دے فل دی بہت چرچا ہے. اس نو فلاں دا راجا بھی کیا جاندا ہے. جدوں بھی کھلیا ہووے دیکھن والے دا دل اس دی طرف کھچیا جاندا ہے. گلاب دا فل پرانے سمے وچ ایک ہی قسم دا منیا جاندا ہے. سیانے مالیاں نے تجربے کر کے اپنی سیانپ نال موجودہ سمے وچ گلاب دے فل نو 18,000 روپاں وچ پیش کر دیتا ہے. آج دنیا وچ گلاب دے فلاں دیاں 18,000 قسماں ہن, پر اے دین سگڑ سیانے مالی ہے جس نے ایک گلاب نو پربھو دی دتی ہوئی بدھی دوارا کتنے رنگاں تے روپاں وچ پیش کر دیتا ہے. اٹاں کچی مٹی تو پکدیاں نے, آوے وچ پا کے انہاں نو اگنی دے دیندے نے. ہے تاں مٹی ہی تے کئی واری ونگیاں ٹیڈیاں وی اٹاں بن جاندیاں ہن, پر راج دے کاریگاری والے ہتھاں نال او کتنی سندر عمارت بن جاندی اے جس نو لوگ دوروں دوروں دیکھن واسطے جاندے ہن. لوگ دیکھتے تے صرف عمارت دی طرف نے, پر جس کاریگر دے ہتھ اٹاں نو لگے نے سیانے لوگ ضرور کہندے نے اتنی سندر عمارت جے بنی ہے تے ایک کاریگر دے ہتھاں دی ایک کاریگری ہے. پتھر کافی سخت ہے, پتھر نو کافی کٹھور بھی کہا گیا ہے. کوئی آدمی بہتا سخت دل ہووے, سخت مزاج ہووے, اونوں بھی لوگ کہہ دیندے نے تے پتھر دل ہے. پر جدوں کسے دا دل ٹل جاوے ادوں کہہ دیندے نے اے کافی نازک دل والا ہے. اس لیے سیانیاں نے اے گل بھی کہہ دتی, دل ہی تو ہے نہ سنگو خشت, درد سے بھر نہ آئے کیوں غالب. میرے دل اندر جے درد پریا ہے, کسے پرتی ہمدردی پیدا ہوئیے تے آخر اے دل ہے. کوئی پتھر تا نہیں سی کہ اے دے اندر کسے دے سبند وچ ہمدردی پیدا نہ ہندی. بہت ہی سخت ہے پتھر, پر دل کئی والی واری پتھر نالوں بھی سخت ہو جاندا ہے, کٹھور ہو جاندا ہے. پر جدوں پتھر نو ہاتھ لگ دے نے ਫਿਰ ਉਹਦੀ ਜਿਹੜੀ ਇਮਾਰਤ ਬਣਦੀ ਏ, ਜੋ ਬਿਲਡਿੰਗਾਂ ਬਣਦੀਆਂ ਨੇ, ਅੱਜ ਵੀ ਲੋਕ ਦੁਨੀਆਂ ਭਰ ਦੇ ਲੋਕ ਤਾਜ ਮਹਿਲ ਨੂੰ ਦੇਖਣ ਵਾਸਤੇ ਜਾਂਦੇ ਨੇ। ਕੋਈ ਕਹਿ ਰਿਹਾ ਸੰਗੇ ਮਰਮਰ ਦੀ ਇਹ ਇਮਾਰਤ ਹੈ, ਕੋਈ ਕਹਿ ਰਿਹਾ ਸ਼ਾਹਜਹਾਂ ਦੇ ਸੁਪਨਿਆਂ ਦਾ ਇਹ ਤਾਜ ਮਹਿਲ ਹੈ, ਪਰ ਬਰੀਕੀ ਨਾਲ ਦੇਖਣ ਵਾਲੇ ਕਹਿੰਦੇ ਨੇ ਇਹ ਹੱਥਾਂ ਦਾ ਚਮਤਕਾਰ ਹੈ, ਇਹ ਸੰਗੇ ਮਰਮਰ ਨਹੀਂ ਚਮਕ ਰਿਹਾ, ਬਲਕਿ ਕਾਰੀਗਰ ਦੇ ਹੱਥਾਂ ਦੀ ਕਾਰੀਗਰੀ ਚਮਕ ਰਹੀ ਹੈ। ਠੀਕ ਇਸੇ ਹੀ ਤਰ੍ਹਾਂ ਇਸ ਸਮਾਜ ਨੂੰ ਜੇ ਧਰਤੀ ਤੋਂ ਆਸਮਾਨ ਵਿੱਚ ਉਡਾਇਆ ਹੈ ਤਾਂ ਉਹ ਇਸਤਰੀ ਦੀ ਦੇਣ ਹੈ। ਜੇ ਸੋਹਣੇ ਰੰਗਾਂ ਤੇ ਰੂਪਾਂ ਡਰੈਸਾਂ ਦੇ ਵਿੱਚ ਮਨੁੱਖ ਦੇ ਸਰੀਰ ਨੂੰ ਸੁਹੱਪਣ ਦਿੱਤਾ, ਸੁੰਦਰਤਾ ਦਿੱਤੀ ਏ, ਉਹ ਵੀ ਇਸਤਰੀ ਦਾ ਮਹਾਨ ਵਿਚਾਰ ਹੈ। ਜਿਸ ਦੀ ਦੇਣ ਦਾ ਸਦਕਾ ਮਨੁੱਖ ਨੂੰ ਅਣਸੀਤੇ ਹੋਏ ਵਸਤਰਾਂ ਤੋਂ ਨਾਨਾ ਪ੍ਰਕਾਰ ਦੇ ਸੁੰਦਰ ਵਸਤਰਾਂ ਦੁਆਰਾ ਹੋਰ ਸੁੰਦਰਤਾ ਪ੍ਰਾਪਤ ਹੋ ਸਕੀ ਏ। ਕੱਪੜਾ ਤੇ ਉਹ ਹੀ ਹੁੰਦਾ, ਕੁਝ ਲੋਕ ਐਸੇ ਹੁੰਦੇ ਨੇ ਜਿਹੜੇ ਅਜਿਹਾ ਸੀ ਦਿੰਦੇ ਨੇ ਕਿ ਪੈਸੇ ਦੇ ਕੇ ਮੁੱਲ ਲੀਤਾ ਹੋਇਆ ਕੱਪੜਾ ਵੀ ਪਾਉਣ ਨੂੰ ਦਿਲ ਨਹੀਂ ਕਰਦਾ, ਪਰ ਕੁਝ ਐਸੇ ਦਰਜ਼ੀ ਨੇ ਜੇ ਉਨ੍ਹਾਂ ਦੇ ਹੱਥ ਲੱਗ ਜਾਣ ਸਾਧਾਰਨ ਜਿਹਾ ਕੱਪੜਾ, ਸਸਤਾ ਕੱਪੜਾ, ਖਦਰ ਦਾ ਵੀ ਕੱਪੜਾ ਕਿਉਂ ਨਾ ਹੋਵੇ, ਉਸ ਵੀ ਪਹਿਨਣ ਨੂੰ ਚੰਗਾ ਲੱਗਦਾ ਹੈ, ਕਿਉਂਕਿ ਉਹਦੇ ਵਿੱਚ ਦਰਜੀ ਦੀ ਸਿਆਣਪ ਕੰਮ ਕਰ ਰਹੀ ਹੈ। ਠੀਕ ਇਸੇ ਤਰ੍ਹਾਂ ਮਨੁੱਖ ਨੂੰ ਜੇ ਨਾਨਾ ਪ੍ਰਕਾਰ ਦੀਆਂ ਭਾਸ਼ਾਵਾਂ ਦਾ ਗਿਆਨ ਦਿੱਤਾ ਹੈ, ਧਰਤੀ ਵਿੱਚ ਕੋਲਾ ਹੈ, ਸੋਨਾ ਹੈ, ਲੋਹਾ ਹੈ ਜਾਂ ਤਾਂਬਾ ਹੈ, ਉਹਦੀ ਜੇ ਸੂਝ ਬੂਝ ਵੀ ਦਿੱਤੀ ਏ ਤੇ ਇਸਤਰੀ ਦੀ ਮਹਾਨ ਦੇਣ ਹੈ। ਇਸੇ ਕਰਕੇ ਕੁਝ ਲੋਕਾਂ ਦਾ ਖਿਆਲ ਹੈ, ਯੂਰਪੀਨ ਵਿਦਵਾਨ ਜੋਰਟ ਨੇ ਇਸ ਸਬੰਧ ਵਿੱਚ ਇੱਕ ਮਿਸਾਲ ਦਿੱਤੀ ਏ। ਉਹ ਕਹਿੰਦੇ ਨੇ ਕਿ ਦੇਖੋ ਬਨਸਪਤੀ ਹੈ, ਬਨਸਪਤੀ ਵਿੱਚ ਅਨੇਕਾਂ ਪ੍ਰਕਾਰ ਦੇ ਵਿਰਖਸ਼ ਹਨ, ਬਨਸਪਤੀ ਦੀ ਨਾਨਾ ਪ੍ਰਕਾਰ ਦਾ ਹੈ। ਇਹਨਾਂ ਦਿਨਾਂ ਵਿੱਚ ਜੇ ਬਰਮਿੰਗਮ ਦੀ ਤਰਫ ਜਾਈਏ ਬੜੀਆਂ ਸੋਹਣੀਆਂ ਸਰੋਂ ਦੀ ਸਰੋਂ ਦੇ ਫੁੱਲ ਰਾਹ ਵਿੱਚ ਦੋਨਾਂ ਪਾਸੇ ਨਜ਼ਰ ਆਉਂਦੇ ਨੇ, ਔਰ ਉਹਨਾਂ ਫੁੱਲਾਂ ਦੀ ਰੰਗਤ ਇੰਜ ਪ੍ਰਤੀਤ ਹੁੰਦੀ ਏ ਕਿ ਜਿਵੇਂ ਬਰਤਾਨੀਆ ਵਿਚ ਯੂਕੇ ਵਿਚ ਰਹਿਣ ਵਾਲੇ ਥੋੜੇ ਲੋਕਾਂ ਨੇ ਹੀ ਕੇਸਰੀ ਦਸਤਾਰਾਂ ਨਹੀਂ ਸਜਾਈਆਂ, ਇਸ ਸਾਰੀ ਧਰਤੀ ਨੇ ਹੀ ਕੇਸਰੀ ਜਾਮਾ ਪਹਿਨ ਲਿਆ, ਕੇਸਰੀ ਬਾਣਾ ਪਹਿਨ ਲੀਤਾ ਹੈ। ਐਸਾ ਵਾਤਾਵਰਨ ਨਜ਼ਰ ਆਉਂਦਾ ਪ੍ਰਤੀਤ ਹੁੰਦਾ। ਹਾਂ, ਇਨ੍ਹਾਂ ਸਰੋਂ ਦੇ ਫੁੱਲਾਂ ਦੀ ਮਿਸਾਲ ਤੋਂ ਯਾਦ ਆਈ, ਕਿਉਂਕਿ ਦਰਦ ਪੁਰਾਣੇ ਯਾਦ ਆਏ, ਪੁਰਾਣੀਆਂ ਚੀਜ਼ਾਂ ਯਾਦ ਆ ਜਾਂਦੀਆਂ ਨੇ। ਪੰਥ ਰਤਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਵਾਲਿਆਂ ਨੇ ਪਰਾਈ ਧਰਤੀ ਤੇ ਜਦੋਂ ਦਮਦਮੀ ਟਕਸਾਲ ਦੀ ਮੁਖੀਏ ਦੀ ਸੇਵਾ, ਇਹ ਗੁਰਮਤ ਪੜਾਉਣ ਦੀ ਸੇਵਾ, ਸਿੱਖੀ ਦੇ ਪ੍ਰਚਾਰ ਦੀ ਸੇਵਾ, ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਪਿੰਡਰਾਂ ਵਾਲਿਆਂ ਨੂੰ ਸੌਂਪੀ, ਤਾਂ ਜਿਸ ਜਿਸ ਖੇਤ ਵਿਚ ਅੰਤਮ ਸਮੇਂ ਉਹਨਾਂ ਦਾ ਮੰਜਾ ਡਾਹਿਆ ਗਿਆ ਸੀ, ਉਹ ਅਸਥਾਨ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ। ਪ੍ਰਕਿਰਤੀ ਦੀ ਪ੍ਰਫੁੱਲਤਾ ਵਿਚ ਰਚੇ ਹੋਏ ਸਨ ਮਹਾਂਪੁਰਸ਼, ਕੁਝ ਚੰਦ ਫੁੱਲ ਲੈ ਕੇ ਕਹਿਣ ਲੱਗੇ ਇਸ ਵੇਲੇ ਇਹੋ ਹੀ ਫੁੱਲ ਨੇ, ਫੁੱਲ ਤੇ ਫੁੱਲ ਹੀ ਨੇ, ਭਾਵੇਂ ਗੁਲਾਬ ਦੇ ਹੋਣ, ਭਾਵੇਂ ਗੇਸੂ ਦੇ ਹੋਣ, ਭਾਵੇਂ ਅੱਕ ਦੇ ਹੋਣ, ਕਹਿਣ ਲੱਗੇ ਬਸ ਇਹੋ ਹੀ ਫੁੱਲ ਪ੍ਰਵਾਨ ਕਰਨੇ, ਇਹ ਫੁੱਲ ਤੈਨੂੰ ਇਸ ਲਈ ਦਿੱਤੇ ਨੇ ਬਈ ਇਹਨੇ ਉਤਸ਼ਾਹ ਦੇ ਨਾਲ ਪ੍ਰਫੁੱਲਤ ਹੋ ਕੇ ਗੁਰੂ ਪੰਥ ਦੀ ਸੇਵਾ ਕਰਨੀ ਏ, ਪਿਆਲ ਨਾਖੋ ਸ੍ਰੀ ਵਾਹ ਤੋਂ ਬੇਨਤੀ ਕੀਤੀ ਜਾ ਰਹੀ ਸੀ ਕਿ ਫੁੱਲ ਇਸ ਸੰਸਾਰ ਦੇ ਅੰਦਰ ਆਪਣੀ ਵਿਸ਼ੇਸ਼ਤਾ ਰੱਖਦੇ ਨੇ, ਜੋ ਬਨਸਪਤੀ ਵਿਚ ਸ਼ਾਮਲ ਨੇ
ਜੋ ਵਰਟ ਇਸ ਸਬੰਧ ਵਿਚ ਆਪਣਾ ਵਿਚਾਰ ਦਿੰਦੇ ਨੇ ਕਿ ਕਿਸੇ ਵਿਰਕਸ਼ ਦੇ ਤਾਈ ਕੱਟਣਾ, ਕਿਸੇ ਵਿਰਕਸ਼ ਦੇ ਤਾਈ ਨਾਸ਼ ਕਰਨਾ ਤੇ ਉਹਦੀਆਂ ਜੜਾਂ ਕੱਟ ਦਿਓ, ਕਿਸੇ ਕੌਮ ਦੇ ਤਾਈ ਖਤਮ ਕਰਨਾ ਤੇ ਉਹਦੀ ਤਹਿਜ਼ੀਬ, ਉਹਦੀ ਸਭਿਅਤਾ, ਉਹਦਾ ਕਲਚਰ ਨਾਸ਼ ਕਰ ਦਿਓ। ਪਿਆ ਲੱਖੋ ਸ੍ਰੀ ਵਾਹ, ਉਹਦੀ ਤਹਿਜ਼ੀਬ ਖਤਮ ਕਰ ਦਿਓ, ਉਹਦੀ ਜੋ ਸਭਿਅਤਾ ਹੈ, ਉਹਦਾ ਜੋ ਕੌਮੀ ਵਿਰਸਾ ਹੈ, ਉਹਦੇ ਜੋ ਧਰਮ ਦੀ ਮਹਾਨਤਾ ਹੈ, ਉਸ ਨੂੰ ਲੋਕਾਂ ਦੇ ਦਿਲ ਤੇ ਦਿਮਾਗ ਵਿਚੋਂ ਖਤਮ ਕਰ ਦਿਓ। ਕੋਈ ਸਮਾਂ ਪਹਿਲਾਂ CIA ਵਾਲਿਆਂ ਨੇ ਇਕ ਹੋਰ ਤਰੀਕਾ ਵੀ ਵਰਤਿਆ ਸੀ। ਉਹ ਕਹਿੰਦੇ ਸਨ, ਜਿਸ ਦੇਸ਼ ਦੇ ਲੋਕਾਂ ਨੂੰ ਕਮਜ਼ੋਰ ਕਰਨਾ, ਜਿਸ ਦੇਸ਼ ਦੇ ਲੋਕਾਂ ਨੂੰ ਧਾਰਮਿਕ ਪੱਖ ਦੇ ਤੌਰ ਤੇ ਤਬਾਹ ਕਰਨਾ, ਉਸ ਦੇਸ਼ ਦੀ ਇਸਤਰੀ ਦਾ ਵਿਚਾਰ ਬਦਲ ਦਿਓ, ਆਦਰਸ਼ ਬਦਲ ਦਿਓ, ਖਿਆਲਾਤ ਬਦਲ ਦਿਓ, ਉਹਦੇ ਬਦਲਣ ਦੇ ਨਾਲ ਸਾਰਾ ਕੁਝ ਬਦਲ ਜਾਵੇਗਾ। ਤੇ ਇਹ ਤਜਰਬਾ CIA ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਈਰਾਨ ਵਿਚ ਕੀਤਾ ਸੀ। ਪਿਆਰ ਲੱਖੋ ਸ੍ਰੀ ਵਾਹ, ਪਰ ਐਨ ਇਸ ਦੇ ਦੂਸਰੇ ਪੱਖ ਦੇ ਤੌਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਵਿਚਾਰ ਨੂੰ ਵਿਚਾਰਿਆ ਤੇ ਦੁਨੀਆਂ ਦੇ ਸਾਹਮਣੇ ਉਸ ਵਿਚਾਰ ਨੂੰ ਰੱਖਿਆ, ਜੇ ਕਿਸੇ ਦੇਸ਼ ਨੂੰ ਸੰਵਾਰਨਾ, ਉਸ ਦੇਸ਼ ਦੀ ਇਸਤਰੀ ਨੂੰ ਸੰਵਾਰ ਦਿਓ, ਜੇ ਕਿਸੇ ਕੌਮ ਨੂੰ ਮਹਾਨ ਬਣਾਉਣਾ, ਉਸ ਕੌਮ ਦੀ ਇਸਤਰੀ ਨੂੰ ਮਹਾਨ ਬਣਾ ਦਿਓ, ਜੇ ਕਿਸੇ ਧਰਮ ਦੇ ਆਦਰਸ਼ਾਂ ਨੂੰ ਮਜ਼ਬੂਤ ਕਰਨਾ ਤੇ ਉਸ ਧਰਮ ਤੇ ਚੱਲਣ ਵਾਲੀ ਇਸਤਰੀ ਦੇ ਦਿਲ ਤੇ ਦਿਮਾਗ ਵਿਚ ਧਰਮ ਦੀ ਮਹਾਨਤਾ ਬੈਠਾ ਦਿਓ, ਬਾਕੀ ਦੇ ਲੋਕ ਆਪਣੇ ਆਪ ਹੀ ਧਰਮੀ ਬਣ ਜਾਣਗੇ। ਪਿਆਰ ਲੱਖੋ ਸ੍ਰੀ ਵਾਹ, ਬਾਕੀ ਦੇ ਲੋਕਾਂ ਨੂੰ ਉਹਦੇ ਤੋਂ ਧਰਮ ਦੀ ਪ੍ਰੇਰਣਾ ਪ੍ਰਾਪਤ ਹੋਵੇਗੀ, ਕਿਉਂਕਿ ਇਹ ਮਨੁੱਖਤਾ ਦਾ ਜੀਵਨ, ਇਨਸਾਨੀਅਤ ਦਾ ਜੀਵਨ ਇਸਤਰੀ ਦੀ ਗੋਦ ਤੋਂ ਹੀ ਤਾਂ ਸ਼ੁਰੂ ਹੁੰਦਾ, ਉਹਦੀਆਂ ਲੋਰੀਆਂ ਤੋਂ ਹੀ ਤੇ ਮਨੁੱਖ ਨੂੰ ਜੀਵਨ ਪ੍ਰਾਪਤ ਹੁੰਦਾ। ਇਸੇ ਕਰਕੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਵਿਚ ਬੜੀ ਮਹਾਨਤਾ ਤੇ ਉੱਚਤਾ ਦਾ ਸਿਹਰਾ ਉਨ੍ਹਾਂ ਦੇ ਮਾਤਾ ਭਾਨੀ ਜੀ ਦੇ ਸਿਰ ਤੇ ਵੱਜਦਾ, ਜਿਸ ਨੇ ਆਪਣੇ ਹੋਣਹਾਰ ਸਭ ਤੋਂ ਛੋਟੇ ਬੇਟੇ ਨੂੰ ਇਕ ਆਸੀਸ ਦਿੱਤੀ ਸੀ, ਪੂਤਾ ਮਾਤਾ ਕੀ ਆਸੀਸ, ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਭਜਹੋ ਜਗਦੀਸ਼, ਗੁਜਰੀ ਮਹੱਲਾ ਪੰਜਵਾਂ। ਤੇ ਉਸ ਅਸੀਸ ਦਾ ਸਦਕਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਜੀਵਨ ਦੇ ਅਖੀਰਲੇ ਸਮੇਂ, ਜਦੋਂ ਭਾਈ ਗੁਰਦਾਸ ਜੀ ਕਹਿੰਦੇ ਨੇ ਦੇਖਣ ਨੂੰ ਤਾਂ ਬੜੀ ਭੀੜਾ ਆ ਪਈ ਸੀ, ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸ ਭੀੜਾ ਨੂੰ ਆਪਣੇ ਚਿੱਤ ਵਿਚ ਲਿਆਂਦਾ ਹੀ ਨਹੀਂ, ਸੋਚਿਆ ਹੀ ਨਹੀਂ ਕਿ ਉਹਨਾਂ ਦੇ ਉੱਪਰ ਕੋਈ ਭੀੜਾ ਹੈ। ਭੀੜ ਪਈ ਚਿੱਤ ਅਵਰ ਨਾ ਆਣੀ, ਭਾਈ ਸਾਹਿਬ ਭਾਈ ਗੁਰਦਾਸ ਜੀ। ਪਰ ਕਿਉਂ? ਉਹ ਉਪਦੇਸ਼ ਜੋ ਗੁਰੂ ਅਮਰਦਾਸ ਨਾਨੇ ਗੁਰੂ ਜੀ ਦਾ ਸੀ, ਜੋ ਉਪਦੇਸ਼ ਗੁਰੂ ਪਿਤਾ ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਦਾ ਸੀ, ਜਿਸ ਨੂੰ ਉਹਨਾਂ ਦੀ ਮਾਤਾ ਬੀਬੀ ਭਾਨੀ ਜੀ ਨੇ ਆਪਣੇ ਪਿਆਰ ਅਸੀਸ ਤੇ ਲੋਰੀਆਂ ਦੇ ਰੂਪ ਵਿਚ ਉਹਨਾਂ ਦੇ ਦਿਲ ਦਿਮਾਗ ਵਿਚ ਬਿਠਾ ਦਿੱਤਾ ਸੀ, ਉਹ ਉਪਦੇਸ਼ ਗੁਰੂ ਅਰਜਨ ਦੇਵ ਜੀ ਨੂੰ ਭੁਲਿਆ ਹੀ ਨਹੀਂ। ਗੁਰ ਉਪਦੇਸ਼ ਨਾ ਵਿਸਰੈ, ਬਾਬੀ ਹੈ ਜਿਉਂ ਆਖ ਵਖਾਣੀ, ਭਾਈ ਸਾਹਿਬ ਭਾਈ ਗੁਰਦਾਸ ਜੀ। ਇਸ ਪੱਖ ਨੂੰ ਸਮਝਾਉਂਦਿਆਂ ਹੋਇਆਂ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਗੁਰੂ ਅਮਰਦਾਸ ਜੀ ਮਹਾਰਾਜ ਨੇ, ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਜਿਸ ਇਸੇ ਸਬੰਧ ਵਿਚ ਆਇਆ ਹੈ, ਸ਼ਾਇਦ ਦੁਨੀਆਂ ਦੀ ਤਵਾਰੀਖ ਵਿਚ ਪਹਿਲੀ ਵਾਰੀ ਇਕ ਇਸਤਰੀ ਦਾ ਜ਼ਿਕਰ ਵੀ ਆਇਆ, ਉਸ ਦੀ ਮਹਾਨਤਾ ਵੀ ਆਈ। ਉਂਝ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਚ ਗੁਰੂ ਪਰਿਵਾਰ ਵਿਚੋਂ ਇਕੇ ਮਾਤਾ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਉਂਦਾ ਹੈ। ਸਭ ਮਾਤਾਵਾਂ ਮਹਾਨ ਨੇ, ਉਨ੍ਹਾਂ ਦੀ ਕਰਨੀ ਕਮਾਈ ਹਰ ਪੱਖ ਤੋਂ ਮਹਾਨ ਹੈ, ਪਰ ਉਂਝ ਪਵਿੱਤਰ ਅੰਮ੍ਰਿਤ ਬਾਣੀ ਵਿਚ ਇਕੇ ਮਾਤਾ ਦਾ, ਇਕੇ ਇਸਤਰੀ ਦਾ ਨਾਮ ਬੜੀ ਮਹਾਨਤਾ ਨਾਲ ਲੀਤਾ ਗਿਆ ਹੈ। ਮਾਤਾ ਖੀਵੀ ਸੋਹ ਸੋਏ ਜਿਨ ਗੋਏ ਉਠਾਲੀ, ਰਾਮਕਲੀ ਕੀ ਵਾਰ ਰਾਏ ਬਲਵੰਡਤੀ ਜੀ ਵਾਰ। ਪਿਆਲਾ ਖੋ ਸ੍ਰੀ ਵਾਹ,
ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੁਪਤਨੀ। ਤੇ ਜਿਹੜੀ ਗੁਰੂ ਦੀ ਸੁਪਤਨੀ ਹੋ ਕੇ ਵੀ ਗੁਰੂ ਕੀਆਂ ਸੰਗਤਾਂ ਗੁਰੂ ਕੇ ਸਿੱਖਾਂ ਦੇ ਝੂਠੇ ਬਰਤਨ ਮਾਂਜਦੀ ਸੀ ਤੇ ਗੁਰੂ ਕਾ ਲੰਗਰ ਪਕਾਉਣ ਲਈ ਲੋਹ ਵਿਚ ਬੈਠਦੀ ਸੀ, ਫਿਰ ਆਪਣੇ ਹੱਥੀ ਜਦੋਂ ਮਾਤਾ ਜੀ ਲੰਗਰ ਵਰਤਾਉਂਦੇ ਸਨ ਤੇ ਸਿੱਖ ਪ੍ਰਸੰਨਤਾ ਵਿਚ ਪ੍ਰੇਮ ਪਿਆਰ ਨਾਲ ਲੰਗਰ ਇੰਜ ਛਕਦੇ ਸਨ ਜਿਵੇਂ ਸੱਚਮੁੱਚ ਉਹਨਾਂ ਦੀ ਸਕੀ ਮਾਂ ਲੰਗਰ ਖਵਾ ਰਹੀ ਹੋਵੇ। ਪਿਆਲਾ ਖੋ ਸ੍ਰੀ ਜਿਵੇਂ ਸਕੀ ਮਾਂ ਲੰਗਰ ਖਵਾ ਰਹੀ ਹੋਵੇ ਉਂਝ ਤੇ ਲੰਗਰ